गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है, जिस विच उन्होंने गुरु नानक देव जी की जन्म साखी श्री गुरु ग्रंथ साहब जी महाराज विचों संकलित की है। इस लेख नू आपने बड़े सोहने ढंग नाल दर्शाया है कि एक पिता पुत्र ते धी तीनों बैठे हैं। धी एक बुझारत पाउंदी है कि फर्ज करो सारियां जन्म साखियां सूरज प्रकाश गुरबिलास पंथ प्रकाश इत्यादक अलोप हो जाण, ते भाई गुरदास जी की बाणी भाई नंद लाल जी की बाणी अरशां नू टुर जाए, तां तुसीं गुरु नानक पातशाह का जीवन बिरतांत किवें सानू दसोगे। वीर ने कहा, जे सब कुछ अलोप ही हो जाए तो मैनू सारी जन्म साखी याद है। तां भैण ने कहा, जे तुहाड़े दिमाग विचों सब कुछ विसर जाए तो फिर तुसीं किवें दर्शाओगे गुरु नानक पातशाह दे जीवन बिरतांत नूं। तां वीर ने कहा कि श्री गुरु ग्रंथ साहिब जी महाराज हैं, उन्हां विचों मैं आप जी नूं कुछ गल्लां दसण दी कोशिश करांगा। भैण ने हैरान होकर कहा, वह तो गुरबाणी है, धुर दी बाणी है, कोई इतिहास तो नहीं। तो वीर ने कहा, मैं इहो दसण लगा हाँ कि इस धुर दी बाणी विच लगदे हथ कई ऐसे जिक्र आ गए हैं जिन्हां विचों सतगुरां दे जीवन पर चानना पैंदा है, सगों इस विषय ते अंदरली उगाही मिलदी है। सो किहड़ी किहड़ी उगाही गुरबाणी विचों गुरु नानक पातशाह दे जीवन बारे मिलती है, बहुत सोहनी वार्तालाप। सो इस लेख नूं कई भागां विच पढ़न की कोशिश करांगे। बाणी दे प्रेमियां लई ते इतिहास की खोज करन वालियां लई इह लिखत जिहड़ी है बहुत अमोलक ते रसदायक है। आओ प्यार नाल सरवण करन की कोशिश करिए जी। गल चली सी बुझारतां दी, सो मैं एक बुझारत उच्ची किस्म दी पाउंदी हाँ, तुसी उसनू खोलो, जिस विच अकल भी खर्च होवे ते स्वाद भी आवे। मन दा तां ख्याल जावे सतगुरां दे प्यार वल, उना दी करनी मेहर वल ते खुले बुझारत। वड्डे सरदार जी बोले, चंगी गल है, पाओ असी भी सुनिए। वड्डे वीर जी बोले, पिता जी ने बड़ी अमोलक संवाद दिती है ते भैण जी ने सोहनी डोल फड़ी है, आओ फिर पाओ बुझारत। भैण, वीर जी मिथ लाओ, फर्ज करो कि सूरज प्रकाश सूरज लोक दी सैर नू चढ़ गया, जन्म साखियां कलब ब्रिछां दियां शाखां विच लुक बैठियां, गुर बिलास गुरपुरी दी यात्रा नू चले गए, पंथ प्रकाश ध्रुव चानणे विच उस दियां रिश्मां दे ओले जा लुके, परचियां प्रसंग सारे अनलभ बाग विच लुक गए, भाई गुरदास जी ते भाई नंद लाल जी दियां पोथियां अरशी चलियां गईयां, अन्य देशी ते अन भाषा दे लेख सारे लोप हो गए, फिर भी तुसी सतगुरु नानक देव जी दे जीवन बाबत सानू कुछ दस सकोगे कि नहीं। वीर, क्यों नहीं, मैनू सारा जीवन याद है। भैण, इउं नहीं, मिथ लव के आकाश तो कोई अपछरा आ के कोई पानी साबण ला के तो साडे दिमाग दे तख्ते तो ये सारी याद भी धो लै जावे। वीर, फिर श्री गुरु ग्रंथ साहिब जी तो जुगो जुग अटल साडे पास होणगे ना। भैण, हाँ वीर जी। वीर, फिर तो कई गल्लां मैं दस सकांगा। भैण, की कूं, श्री गुरु ग्रंथ साहिब जी विच तां महाराज दी बाणी है, जीवन तां नहीं है। वीर, ठीक है, तो सानू याद होऊ, कई वरी होए तां असां खालसा समाचार विच किसे मुख लेख विच पढ़िया सी कि सिख मजहब दा केंद्रीय आधार श्री गुरु ग्रंथ साहिब जी हन, अर्थात इस धर्म दी टेक निरी इस दे बाणियां दे इतिहास पर नहीं, सगों उस बाणी पर है जो वाहिगुरु तो गुरां नूं अनुभव होई ते गुरां ने संसार नूं दित्ती। सो भावें सच्चा इतिहास साडे मजहब की तरक्की का और ज्ञान खोज का जरूरी अंग है, पर केंद्रीय आधार तुर की बाणी है। भैण जी, असी होर पासे तुर पे। वीर, नहीं जी, मैं इहो दसण लगा हाँ ਕਿ ਇਸ ਧੁਰ ਦੀ ਬਾਣੀ ਵਿੱਚ ਲੱਗਦੇ ਹੱਥ ਕਈ ਐਸੇ ਜ਼ਿਕਰ ਆ ਗਏ ਹਨ ਜਿਨ੍ਹਾਂ ਵਿੱਚੋਂ ਸਤਿਗੁਰਾਂ ਦੇ ਜੀਵਨ ਪਰ ਚਾਨਣਾ ਪੈਂਦਾ ਹੈ, ਸਗੋਂ ਇਸ ਵਿਸ਼ੇ ਤੇ ਅੰਦਰਲੀ ਉਗਾਹੀ ਮਿਲਦੀ ਹੈ। ਭੈਣ ਜੀ, ਇਹੋ ਬੁਝਾਰਤ ਤਾਂ ਮੈਂ ਪਾਈ ਹੈ, ਤੁਸੀਂ ਬੁੱਝੋ ਨਾ ਵੀਰ ਸਤਿਬਚਨ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਦਾ ਅਸਲੀ ਅੰਦਰਲਾ ਜੀਵਨ, ਉਹਨਾਂ ਦਾ ਮਨ, ਇਹ ਗੁਰਬਾਣੀ ਹੈ। ਜੋ ਕਿਸੇ ਸੱਚੇ ਪੁਰਖ ਦਾ ਹਿਰਦਾ ਆਉਂਦਾ ਹੈ, ਉਹੀ ਉਸਦੇ ਵਾਕ ਤੇ ਕੰਮ ਆਉਂਦੇ ਹਨ। ਜਿਵੇਂ ਸਾਨੂੰ ਪਿਤਾ ਜੀ ਨੇ ਸਮਝਾਇਆ ਸੀ ਤੇ ਮੈਨੂੰ ਬਾਣੀ ਪੜ੍ਹ ਕੇ ਆਪ ਵੀ ਥਉ ਪਿਆ ਹੈ, ਉਹ ਇਹ ਹੈ ਕਿ ਇਹ ਬਾਣੀ ਸਤਿਗੁਰ ਦਾ ਹਿਰਦਾ ਹੈ ਤੇ ਇਸ ਅਨੁਸਾਰ ਉਹਨਾਂ ਦੇ ਜੀਵਨ ਕਰਤਵ ਹਨ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਲਗਾਤਾਰ ਚਾਲ, ਇੱਕ ਲਗਾਤਾਰ ਰੂਪ, ਇੱਕ ਲਗਾਤਾਰ ਧੁਨ, ਇੱਕ ਲਗਾਤਾਰ ਅਮੂਰਤ ਮੂਰਤੀ ਹੈ ਜਿਸ ਵਿੱਚ ਬੇਨਤੀ, ਬਿਰਹੋਂ, ਨਿਰਮਲ ਭੈ, ਗਿਆਨ, ਸੇਵਾ, ਸ਼ਰਧਾ, ਪਿਆਰ, ਪ੍ਰੇਮ, ਭਗਤੀ ਦੇ ਅਨੇਕ ਰੰਗ ਅਰੰਗ ਹਨ। ਹਾਂ, ਇਸ ਵਿੱਚ ਇੱਕ ਲਗਾਤਾਰ ਸੰਗੀਤ, ਇੱਕ ਲਗਾਤਾਰ ਕਾਵਿਯ ਰਸ, ਇੱਕ ਲਗਾਤਾਰ ਚਾਨਣ, ਇੱਕ ਲਗਾਤਾਰ ਰਸ ਮਸਤੀ, ਰਸ ਝੂਮ, ਰਸ ਸਰੂਰ, ਰਸਲੀਨਤਾ ਦਾ ਦਰਸ਼ਨ ਹੈ। ਇਹੋ ਗੁਰੂ ਨਾਨਕ ਹਿਰਦਾ ਹੈ, ਇਹੀ ਉਹਨਾਂ ਦਾ ਇਤਿਹਾਸ ਤੇ ਇਹੀ ਇਲਾਹੀ ਗਿਆਨ ਹੈ। ਇਹ ਰੱਬੀ ਨਾਦ ਤੇ ਸਰੋਧ ਹੈ, ਇਹ ਗੁਰੂ ਹਿਰਦੇ ਉੱਪਰ ਸਾਈਂ ਵੱਲੋਂ ਪ੍ਰਕਾਸ਼ਿਆ ਗਿਆਨ ਹੈ। ਗੁਰੂ ਦਾ ਹਿਰਦਾ ਹਉ ਰਹਿ ਤੇ ਨਿਰੋਲ ਨਿਰਮਲ ਹੋਣ ਕਰਕੇ ਇਹ ਗਿਆਨ ਉੱਥੇ ਐਂ ਪ੍ਰਕਾਸ਼ਿਆ ਕਿ ਹੂ ਬਹੂ ਜਿਉਂ ਕਾ ਤਿਉਂ, ਜਿਵੇਂ ਸ਼ੀਸ਼ੇ ਵਿੱਚੋਂ ਮੂਰਤ ਪ੍ਰਕਾਸ਼ਦੀ ਹੈ, ਜਿਉਂ ਕਿ ਤਿਉਂ ਬਾਣੀ ਗੁਰੂ ਹਿਰਦੇ ਰੂਪੀ ਸ਼ੀਸ਼ੇ ਵਿੱਚ ਜੜੀ ਰੱਬੀ ਗਿਆਨ ਦੀ ਮੂਰਤੀ ਹੈ। ਹੈ ਹਾਂ, ਇਹ ਵਾਹਿਗੁਰੂ ਦਾ ਗਿਆਨ ਹੈ, ਗੁਰੂ ਦਾ ਹਿਰਦਾ ਹੈ ਤੇ ਐਂ ਉਹਨਾਂ ਦਾ ਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਏ ਰੱਬੀ ਗਿਆਨ ਤੇ ਗੁਰੂ ਹਿਰਦੇ ਦਾ ਇੱਕ ਪ੍ਰਤੱਖ ਦਰਸ਼ਨ। ਸੋ ਇਸ ਗੁਰੂ ਹਿਰਦੇ ਵਿੱਚ ਚਿੱਤ ਸਮਾਇਆ, ਅਸੀਂ ਗੁਰੂ ਹਿਰਦੇ ਦਾ ਰੰਗ ਆਪਣੇ ਪਰ ਲਵਾਂਗੇ। ਚਿੱਤ ਵਿੱਚ ਚਿੱਤ ਸਮਾਇਆ, ਸਾਡੀ ਸੁਰਤ ਦੀ ਉੱਚਤਾ ਤੇ ਸੁੱਚਤਾ ਹੋਣੀ ਹੈ। ਚਿੱਤ ਹੈ ਚਿੱਤ ਸਮਾਇਆ, ਰੰਗ ਚੜ੍ਹਦਾ ਹੈ। ਹੁਣ ਵਿਚਾਰ ਲਓ ਕਿ ਗੁਰ ਹਿਰਦਾ ਰੂਪੀ ਇਤਿਹਾਸ ਤਾਂ ਜੀਵਾਂ ਦੇ ਰੂਹੇ ਇਤਿਹਾਸ ਵਿੱਚ ਨਹੀਂ, ਉਹ ਇਤਿਹਾਸ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਸਦਾ ਗੁਰ ਔਰ ਸ਼ੀਸ਼ਾ ਹਨ, ਤੇ ਸਾਨੂੰ ਵਧੇਰੇ ਲੜ ਵੀ ਗੁਰ ਔਰ ਇਤਿਹਾਸ ਦੀ ਹੀ ਹੈ। ਭੈਣ, ਠੀਕ ਹੈ, ਸਵਾਦ ਆ ਗਿਆ, ਪਰ ਸਤਿਗੁਰਾਂ ਦੀ ਜੀਵਨ ਕਿਰਿਆ ਬਾਬਤ ਵੀ ਤੁਸੀਂ ਵੇਰਵੇ ਤੇ ਪਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੇ ਸਕਦੇ ਹੋ? ਵੀਰ, ਮੈਨੂੰ ਬਾਣੀ ਦੀ ਬਹੁ ਗਮਤਾ ਨਹੀਂ, ਪਰ ਅਨੇਕਾਂ ਗੱਲਾਂ ਪਰ ਰੋਸ਼ਨੀ ਬਾਣੀ ਤੋਂ ਪੈਂਦੀ ਹੈ। ਸਤਿਗੁਰ ਦਾ ਸਮਾਂ। ਭੈਣ, ਭਲਾ ਦੱਸੋ, ਸਤਿਗੁਰ ਦੀ ਸੰਸਾਰ ਯਾਤਰਾ ਦਾ ਸਮਾਂ ਤੁਸੀਂ ਕੀ ਕੋ ਦੱਸ ਸਕੋਗੇ? ਮੈਂ ਕਹਿੰਦੀ ਹਾਂ ਉਹਨਾਂ ਨੂੰ 10,000 ਬਰਸ ਬੀਤ ਗਿਆ ਹੈ। ਵੀਰ ਮੁਸਕਰਾ ਕੇ, ਉਂਝ ਤਾਂ ਸਤਿਗੁਰ ਆ ਜੁਗਾਤ ਤੋਂ ਹਨ, ਪਰ ਇਸ ਵੇਰ ਦੇ ਸਰੀਰ ਨਾਟ ਵਿੱਚ ਆਇਆਂ ਨੂੰ 450 ਸਾਲ ਹੀ ਬੀਤਿਆ ਹੈ। ਜਿਸ ਸਮੇਂ ਲਿਖਤ ਲਿਖੀ ਗਈ ਸੀ ਉਸ ਸਮੇਂ 450 ਸਾਲ ਹੋਏ ਸਨ। ਭੈਣ ਕਿਵੇਂ? ਵੀਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਦਿ ਪਾਤਸ਼ਾਹੀ ਦੇ ਸ਼ਬਦ ਹਨ, ਜਿਨ੍ਹਾਂ ਵਿੱਚ ਗੁਰੂ ਬਾਬੇ ਨੇ ਬਾਬਰ ਦੇ ਹੱਲੇ ਲਈ ਪੇਸ਼ੀਨਗੋਈ ਕੀਤੀ ਹੈ, ਤੇ ਫਿਰ ਉਸਦੀ ਕੁੱਟ ਲੁੱਟ ਦਾ ਹਾਲ ਭਵਿੱਖਤ ਵਾਕ ਇਉਂ ਵੀ ਕਹੇ ਹੋਏ ਹਨ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਇਸ ਤੋਂ ਸਾਫ਼ ਹੈ ਕਿ ਅਗਮ ਦੀ ਗੱਲ ਕਹਿਣ ਲੱਗੇ ਹਨ। ਫਿਰ ਜੋ ਹੋਣੀ ਹੈ ਦੱਸਦੇ ਦੱਸਦੇ ਆਖਦੇ ਹਨ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਇਹਨਾਂ ਤੁੱਕਾਂ ਤੋਂ ਵੀ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਜੀ ਬਾਬਰ ਦੇ ਆਉਣ ਤੋਂ ਪਹਿਲਾਂ ਵਾਕ ਕਹਿ ਰਹੇ ਹਨ, ਜਿਸ ਤੋਂ ਸਿੱਧ ਹੋਇਆ ਕਿ ਆਪ ਇਸ ਤੋਂ ਪਹਿਲੇ ਅਵਤਾਰ ਧਾਰ ਚੁੱਕੇ ਸੇ, ਨਾਲੇ ਆਪ ਗੁਰਿਆਈ ਦਾ ਕੰਮ ਆਰੰਭ ਕਰ ਚੁੱਕੇ ਸੇ, ਅਰ ਇਲਹਾਮ ਵਾਲੇ ਅਗਮ ਵਾਚਣ ਵਾਲੇ ਮਹਾਂਪੁਰਖ ਸੇ। ਇਸ ਤੋਂ ਅਨੁਮਾਨ ਹੁੰਦਾ ਹੈ ਕਿ ਇਹ ਵਾਕ ਕਹਿਣ ਵੇਲੇ ਉਹਨਾਂ ਦੀ ਅਵਸਥਾ ਬਾਲ ਜਾਂ ਯੁਵਾ ਤੋਂ ਵਡੇਰੇ ਸੀ। ਬਾਬਰ 78 ਸਮਤ ਵਿੱਚ ਆਵੇਗਾ, ਇਹ ਗੱਲ ਸਤਿਗੁਰ ਨੇ ਪਹਿਲੋਂ ਦੱਸੀ ਸੀ। ਯਥਾ ਆਉਣ 78, ਸੋ ਸਮਤ 1578 ਬਿਕਰਮੀ ਤੋਂ ਪਹਿਲਾਂ ਸਤਿਗੁਰ ਸੰਸਾਰ ਵਿੱਚ ਵਿਚਰ ਰਹੇ ਸਨ। ਸੋ ਨੀਅਤ ਹੋ ਗਿਆ ਕਿ ਗੁਰੂ ਬਾਬਾ ਜੀ ਦਾ ਸਮਾਂ 1578 ਬਿਕਰਮੀ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ, ਤੁਹਾਡੀ 10,000 ਵਾਲੀ ਗੱਲ ਰਹਿ ਗਈ। ਪਿਤਾ, ਸ਼ਾਬਾਸ਼ ਬੇਟਾ, ਬਹੁਤ ਅੱਛੀ ਖੋਜ ਕੀਤੀ। ਭੈਣ, ਭਲਾ ਬਾਬਰ ਕੌਣ ਸੀ ਅਤੇ ਕਿੱਥੋਂ ਆਇਆ ਸੀ? ਭਰਾ, ਬਾਬਰ ਮੁਗਲ ਸੀ ਅਤੇ ਤਦੋਂ ਖੁਰਾਸਾਨ ਸੰਭਾਲ ਕੇ ਆ ਰਿਹਾ ਸੀ। ਯਥਾ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਫਿਰ ਗੁਰੂ ਜੀ ਨੇ ਬਾਬਰ ਦੀ ਪਠਾਣਾ ਨਾਲ ਲੜਾਈ ਦਾ ਕਤਲੇਆਮ ਦੇ ਹਾਲ ਅੱਖੀਂ ਡਿੱਠੇ ਲਿਖੇ ਹਨ। ਬਾਬਰ ਵਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਪੁਨਾ, ਮਹਿਲਾਂ ਅੰਦਰ ਹੋਂਦੀਆਂ, ਹੁਣ ਬਹਿਣ ਨਾ ਮਿਲਣ ਹਦੂਰ। ਅਗਲਾ ਹੈ ਬੰਦੂਕਾਂ। ਬਾਬਰ ਜਦੋਂ ਸੈਦਪੁਰ ਦੀ ਕਤਲੇਆਮ ਕਰਕੇ ਟੁਰ ਗਿਆ, ਤਦੋਂ ਦਾ ਹਾਲ ਵੀ ਸਤਿਗੁਰ ਨੇ ਕਿਹਾ ਸੁਖੇਲ ਤਬੇਲੇ ਘੋੜੇ ਕਹਾਂ ਭੇਰੀ ਸੈਨਾਈ ਵਾਲੇ ਸ਼ਬਦ ਵਿੱਚ ਦੱਸਿਆ ਹੈ। ਸਗੋਂ ਸ਼ਬਦਾਂ ਤੋਂ ਇੱਕ ਹੋਰ ਪਤਾ ਵੀ ਲੱਗਦਾ ਹੈ ਕਿ ਪਠਾਣਾ ਪਾਸ ਜੋ ਹਿੰਦ ਦੇ ਰਾਜੇ ਸਨ, ਬੰਦੂਕਾਂ ਨਹੀਂ ਸਨ। ਉਹਨਾਂ ਹਾਥੀਆਂ ਦੀ ਫੌਜ ਚੜ੍ਹਾਈ ਸੀ, ਉਹਨਾਂ ਪਾਸ ਕੇਵਲ ਤੀਰ ਸਨ, ਪਰ ਮੁਗਲਾਂ ਪਾਸ ਬੰਦੂਕਾਂ ਸਨ ਅਤੇ ਉਹਨਾਂ ਬੰਦੂਕਾਂ ਨਾਲ ਫਤਿਹ ਪਾਈ। ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ। ਸੋ ਬਾਬਰ ਦੇ ਆਉਣ ਤੋਂ ਪਹਿਲੇ ਉਸਦੇ ਹਮਲੇ ਵੇਲੇ ਤੋਂ ਮਗਰੋਂ ਸਤਿਗੁਰੂ ਜੀ ਮਨੁੱਖ ਜਾਮੇ ਵਿੱਚ ਪੰਜਾਬ ਵਿੱਚ ਵਿਚਰ ਰਹੇ ਸਨ। ਭੈਣ, ਅਤੇ ਸਤਿਗੁਰੂ ਨੇ ਇਹ ਹਾਲ ਤਵਾਰੀਖ ਹੀ ਕਿਉਂ ਲਿਖੇ? ਵੀਰ, ਇਹਨਾਂ ਸ਼ਬਦਾਂ ਤੋਂ ਮਾਲੂਮ ਹੁੰਦਾ ਹੈ ਕਿ ਦੇਸ਼ ਵਿੱਚ ਪਾਪ ਸੀ, ਪਠਾਣ ਅਯਾਸ਼ ਅਤੇ ਦੰਡ ਯੋਗ ਸਨ, ਪਰਜਾ ਮੂਰਖ ਅਤੇ ਗਿਰੀ ਹੋਈ ਸੀ। ਸਤਿਗੁਰ ਨੇ ਦੱਸਿਆ ਹੈ ਕਿ ਪਾਪਾਂ ਦਾ ਫਲ ਦੇਣ ਲਈ ਜਮ ਰੂਪ ਮੁਗਲ ਆਇਆ। ਸਤਿਗੁਰੂ ਜੀ ਨੇ ਰਜ਼ਾ ਅਤੇ ਪਾਪ ਦੰਡ ਦਾ ਜ਼ਿਕਰ ਕਰਦੇ ਇਹ ਵਾਕਿਆਤ ਦੱਸੇ ਹਨ ਅਤੇ ਬਾਬਰ ਦੇ ਕਤਲੇਆਮ ਜ਼ੁਲਮਾਂ ਪਰ ਉਸਨੂੰ ਕੋਸਿਆ ਹੈ ਅਤੇ ਆਪਣੇ ਦਰਦ ਮੰਦ ਦਿਲ ਦਾ ਦਰਦ ਅਨਭਾਉ ਹਮਦਰਦੀ ਪਿਆਰ ਵਿੱਚ ਵਰਣਨ ਕੀਤਾ ਹੈ। ਅਗਲਾ ਹੈ ਗੁਰੂ ਅਵਤਾਰ। ਭੈਣ, ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਮਾਤਰ ਸਨ ਜਾਂ ਵਾਹਿਗੁਰੂ ਜੀ ਦੇ ਗਿਆਨ ਨੂੰ ਧੁਰੋਂ ਪ੍ਰਾਪਤ ਕਰ ਗੁਰ ਅਵਤਾਰ ਸਨ? ਵੀਰ, ਆਪ ਵਾਹਿਗੁਰੂ ਨਾਲ ਅੱਠ ਪੈਰ ਜੋੜੇ, ਕਦੇ ਨਾ ਵਿਛੜੇ, ਸਦਾ ਉਸਦੇ ਉੱਚੇ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਧੁਰ ਤੋਂ ਆਏ ਗੁਰੂ ਅਵਤਾਰ ਸੇ। ਉਹ ਆਪ ਸਾਨੂੰ ਦੱਸਦੇ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਭੈਣ, ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ? ਵੀਰ, ਸਤਿਗੁਰ ਆਪ ਦੱਸਦੇ ਹਨ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ, ਸੋਰਠ ਮਹੱਲਾ ਪਹਿਲਾ। ਅਰਥਾਤ ਉਹਨਾਂ ਦਾ ਗੁਰੂ ਵਾਹਿਗੁਰੂ ਸੀ। ਭੈਣ, ਕੀ ਜਾਣੀਏ ਕੋਈ ਮਨੁੱਖ ਵੀ ਉਹਨਾਂ ਦਾ ਗੁਰੂ ਹੋਵੇ? ਵੀਰ, ਬੀਬੀ, ਸਤਿਗੁਰ ਦੱਸਦੇ ਹਨ ਕਿ ਮੇਰੇ ਸਾਹਮਣੇ ਗਲੀਚਾ ਵਿਛਾ ਕੇ ਬੈਠਣ ਵਾਲਾ ਕੋਈ ਨਹੀਂ, ਭਾਵ ਆਦਮੀ ਐਸਾ ਕੋਈ ਨਹੀਂ ਜਿਸ ਦੇ ਅੱਗੇ ਮੈਂ ਸਿੱਖੀ ਕਮਾਈ ਹੋਵੇ। ਇਹ ਮੁਹਾਵਰਾ ਹੈ ਕਿ ਜੋ ਕਿਸੇ ਦੇ ਸਾਹਮਣੇ ਦੁਲੀਚਾ ਵਿਛਾ ਕੇ ਬੈਠੇ ਉਹ ਪੂਜੇ ਜਾਂ ਗੁਰੂ ਹੁੰਦਾ ਹੈ। ਦੇਖੋ, ਵੀ ਜੋ ਸੂਜੈ ਕੋ ਨਹੀਂ, ਬਹਿ ਦੁਲੀਚਾ ਪਾਏ, ਨਰਕ ਨਿਵਾਰਣ ਨਰੈ ਨਰ, ਸਾਚੋਂ ਸਾਚੈ ਨਾਏ। ਪੁਨਾ, ਜਾਂ ਕੋ ਮਹਿਲ ਹਜੂਰ, ਦੂਜੈ ਨਿਵੇਂ ਕਿਸ। ਅਗਲਾ ਹੈ ਸਫ਼ਰ। ਭੈਣ, ਸਤਿਗੁਰੂ ਜੀ ਸਾਰੀ ਉਮਰ ਆਪਣੇ ਦੇਸ਼ ਬੈਠੇ ਰਹੇ ਕਿ ਜਗਤ ਵਿੱਚ ਫਿਰਦੇ ਰਹੇ? ਵੀਰ, ਗੁਰਬਾਣੀ ਤੋਂ ਪਤਾ ਲੱਗਦਾ ਹੈ ਕਿ ਆਪ ਬਹੁਤ ਫਿਰੇ ਅਤੇ ਜਗਤ ਉਧਾਰਿਆ, ਜੈਸੇ ਮਹਾਰਾਜ ਜੀ ਦੱਸਦੇ ਹਨ, ਤਟ ਤੀਰਥ ਹਮ ਨੌਖੰਡ ਦੇਖੇ, ਹੱਟ ਪਟਣ ਬਾਜ਼ਾਰ। ਅਗਲਾ ਹੈ ਗੁਰਿਆਈ। ਭੈਣ, ਸਤਿਗੁਰੂ ਜੀ ਆਪਣੇ ਆਪ ਨੂੰ ਦਾਸ ਅਤੇ ਨੀਵਾਂ ਕਹਿੰਦੇ ਹਨ, ਗੁਰੂ ਕੀ ਕੋ ਹੋਏ? ਵੀਰ, ਪਰਮੇਸ਼ਰ ਨੇ ਗੁਰੂ ਥਾਪ ਕੇ ਘੱਲਿਆ ਸੀ ਅਤੇ ਸਾਰੇ ਲੋਕ ਉਹਨਾਂ ਨੂੰ ਗੁਰੂ ਤਦੋਂ ਹੀ ਆਖਦੇ ਸੀ। ਦੇਖੋ, ਕਲ ਨਾਮੇ ਕਵੀ ਉਹਨਾਂ ਨੂੰ ਆਪਣੇ ਸਵਈਆਂ ਵਿੱਚ ਪਰਮ ਗੁਰੂ ਅਤੇ ਪਰਮਾਣ ਨਾਨਕ ਗੁਰੂ ਲਿਖਦੇ ਹਨ। ਫਿਰ ਬਾਕੀ ਪਾਤਸ਼ਾਹੀਆਂ ਨੇ ਜਦ ਸ਼ਬਦ ਅਤੇ ਸਲੋਕ ਦੇ ਅਖੀਰ ਨਾਨਕ ਲਿਖਿਆ ਹੈ ਤਾਂ ਆਪਣੀ ਛਾਪ ਦਿੱਤੀ ਹੈ, ਪਰ ਜਿੱਥੇ ਕਿਤੇ ਗੁਰੂ ਨਾਨਕ ਪਦ ਲਿਖਿਆ ਹੈ ਉੱਥੇ ਸਤਿਗੁਰੂ ਨਾਨਕ ਨੂੰ ਗੁਰੂ ਆਖਿਆ ਹੈ। ਯਥਾ ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ, ਤਿੰਨਕੋ ਕਿਹਾ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦਿਓ, ਵਾਰ ਮਾਝ ਮਹੱਲਾ ਦੂਜਾ। ਪੁਨਾ ਚਾਰ ਬਰਨ ਚਾਰ ਆਸ਼ਰਮ ਕੋਈ ਮਿਲੈ, ਗੁਰੂ ਨਾਨਕ ਸੋ ਆਪ ਤਰੈ ਕੁਲ ਸਗਲ ਤਰਾ ਦੋ। ਕਾਨੜਾ ਮਹੱਲਾ ਚੌਥਾ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ, ਗੁਰਦਿਆਲ ਸਮਰੱਥ ਗੁਰ, ਗੁਰੂ ਨਾਨਕ ਪਤਤ ਉਦਾਹਰਣ ਹੈ। ਜੈ ਸ੍ਰੀ ਕੀ ਵਾਰ ਮਹੱਲਾ ਪੰਜਵਾਂ। ਅੱਜ ਮੈਂ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਦੇਣੇ ਹਨ, ਸੋ ਸੁਣੋ। ਉੱਥੇ ਲਿਖਿਆ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਹਨ। ਜਿੰਨੇ ਸੰਸਾਰ ਵਿੱਚ ਜਨ ਜਾਂ ਹਰੀ ਜਨ ਪੈਗੰਬਰ ਅਵਤਾਰ ਹੋਏ ਹਨ, ਉਹ ਸਭਨਾ ਤੋਂ ਵੱਡੇ ਹੋਏ ਹਨ। ਪਰ ਸਾਲ ਤੁਸਾਂ ਤੇ ਮੈਂ ਖਾਲਸਾ ਸਮਾਚਾਰ ਦਾ ਸਿਰੇ ਦਾ ਲੇਖ ਪੜ੍ਹਿਆ ਸੀ, ਜਿਸ ਵਿੱਚ ਇਹ ਗੱਲ ਸਾਬਤ ਕੀਤੀ ਗਈ ਸੀ ਕਿ ਗੁਰੂ ਨਾਨਕ ਸਭ ਤੋਂ ਵੱਡੇ ਹਨ। ਉਹ ਇਸੇ ਤੁਕ ਦੀ ਵਿਆਖਿਆ ਸੀ। ਫਿਰ ਪੰਜਵੇਂ ਸਤਿਗੁਰਾਂ ਨੇ ਸਾਰੇ ਭਗਤਾਂ ਨੂੰ ਗਿਣ ਕੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਿਹਾ ਹੈ। ਅਗਲਾ ਹੈ ਬਾਬਾ ਭੈਣ। ਗੁਰੂ ਨਾਨਕ ਨੂੰ ਬਾਬਾ ਨਾਨਕ ਵੀ ਕਹਿੰਦੇ ਹਨ। ਇਹ ਬਾਬਾ ਅਲ ਪਿੱਛੋਂ ਮੁਸਲਮਾਨਾਂ ਨੇ ਪਾਈ ਹੈ। ਵੀਰ, ਨਹੀਂ ਭੈਣ ਜੀ, ਸਤਿਗੁਰ ਦੇ ਸਮੇਂ ਤੋਂ ਲੋਕ ਉਹਨਾਂ ਨੂੰ ਗੁਰੂ ਵੀ ਅਤੇ ਬਾਬਾ ਵੀ ਆਖਦੇ ਸਨ। ਤੁਰਕੀ ਜ਼ਬਾਨ ਵਿੱਚ ਬਾਬਾ ਪਿਤਾ ਨੂੰ ਸਤਿਕਾਰ ਯੋਗ ਨੂੰ ਬਜ਼ੁਰਗ ਨੂੰ ਆਖਦੇ ਹਨ। ਗੁਰੂ ਨਾਨਕ ਨੂੰ ਬਾਬਾ ਪਹਿਲੀ ਵੇਰ ਬਾਬਰ ਪਾਤਸ਼ਾਹ ਨੇ ਦੱਸਿਆ ਸੀ, ਜੋ ਉਹਨਾਂ ਦੀ ਅਲੂਹੀਅਤ ਰੱਬੀ ਜਲਾਲ ਦਾ ਕਾਇਲ ਹੋਇਆ ਅਤੇ ਉਹਨਾਂ ਦੀ ਸਿਫਾਰਿਸ਼ ਪਰ ਸੈਦਪੁਰ ਦੀ ਕਤਲ ਅਤੇ ਕੈਦ ਬੰਦ ਕੀਤੀ ਸਾਸੂ। ਪਰ ਬਾਹਰ ਦੀ ਗੱਲ ਤੁਸਾਂ ਸੁਣਨੀ ਨਹੀਂ, ਸੋ ਗੁਰਬਾਣੀ ਦੀ ਅੰਦਰਲੀ ਉਗਾਈ ਸਾਨੂੰ ਇੰਨੀ ਮਿਲਦੀ ਹੈ ਕਿ ਸਤਿਗੁਰੂ ਨੂੰ ਲੋਕ ਬਾਬਾ ਤਦੋਂ ਕਹਿੰਦੇ ਹੁੰਦੇ ਸਨ, ਯਥਾ ਹਉ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ। ਇਹ ਤੋ ਗੌੜੀ ਵਿੱਚ ਸਤਿਗੁਰੂ ਜੀ ਦੀ ਆਪਣੀ ਹੈ ਅਤੇ ਸਾਫ਼ ਹੈ ਕਿ ਲੋਕ ਉਹਨਾਂ ਨੂੰ ਬਾਬਾ ਅਰਥਾਤ ਬਜ਼ੁਰਗ ਪਿਤਾ ਸਤਿਕਾਰ ਯੋਗ ਸੱਦੇ ਸਨ। ਅੱਜ ਕੱਲ੍ਹ ਬਾਬਾ ਦਾਦਾ ਨੂੰ ਕਹਿੰਦੇ ਹਨ, ਪਰ ਤਦੋਂ ਨਵੇਂ ਨਵੇਂ ਤੁਰਕ ਆਏ ਸਨ ਅਤੇ ਉਹਨਾਂ ਦਾ ਇਹ ਲਫ਼ਜ਼ ਡਾਢੇ ਹੀ ਸਤਿਕਾਰ ਨਾਲ ਬੜੇ ਬਜ਼ੁਰਗ ਲਈ ਤੱਕ ਕੇ ਤੁਰਕਾਂ ਨੇ ਗੁਰੂ ਜੀ ਲਈ ਵਰਤਿਆ ਸੀ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਅੱਗੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦਾ ਬਿਰਤਾਂਤ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਸਾਇਆ ਗਿਆ ਹੈ, ਉਸ ਦਾ ਵਰਣਨ ਅਸੀਂ ਅਗਲੇ ਭਾਗ ਵਿੱਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।